ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਅਪਾਵਹੋ ਡੁੱਬਦੇ ਪੱਥਰ ਤਾਰੇ ਸਾਸ ਸਾਸਮ ਭੂਲਣ ਹਾਰੇ ਤੁਮ ਸਮਰੱਥ ਅਗਣਤ ਅਪਾਰੇ ਸਰਣ ਪਰੇ ਕੀ ਰਾਖਦਾ ਅੱਲਾ ਨਾਨਕ ਤੁਮਰੇ ਬਾਲ ਗੋਪਾਲਾ ਸਗਲ ਗੁਣਾ ਕੇ ਦਾਤੇ ਸਵਾਮੀ ਬਿਨੋ ਸੁਨੋ ਇੱਕ ਦੀਨਾ ਦੇਹੋ ਦਰਸ ਨਾਨਕ ਬਲਹਾਰੀ ਜੀ ਅੜਾ ਬਲ ਬਲ ਕੀਨਾ ਦੇਹੋ ਦਰਸ ਨਾਨਕ ਬਲਹਾਰੀ ਜੀ ਅੜਾ ਬਲ ਬਲ ਕੀਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪੰਜਵਾਂ ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਇਆਲ ਹੋਏ ਤਿਨ ਉਪਜੈ ਮਨ ਗਿਆਨ ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਇਆਲ ਹੋਏ ਤਿਨ ਉਪਜੈ ਮਨ ਗਿਆਨ ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਕੋ ਨਾਮ ਧਿਆਏ ਸਰਬ ਸੁਖਾ ਸੁਖੀ ਉਪਜੈ ਦਰਗਹਿ ਪੈਦਾ ਜਾਏ ਰਹਾਉ ਜਨਮ ਮਰਨ ਕਾ ਭਉ ਗਿਆ ਭਾਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਜਨਮ ਮਰਨ ਕੀ ਮਲ ਕੱਟੀਐ ਗੁਰਦਰਸ਼ਨ ਦੇਖ ਨਿਹਾਲ ਥਾਨ ਥਨੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਏ ਤਿਸ ਸਰਣਾਈ ਛੁੱਟੀਐ ਕੀਤਾ ਲੋੜੇ ਸੋ ਹੋਏ ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਤਿਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਤਿਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਮਹਾਰਾਜ ਸਾਹਿਬ ਜੀ ਦੀ ਅਪਾਰ ਕਿਰਪਾ ਹੋਈ ਹੈ। ਪਿਛਲੇ ਪੈਰ ਦੇ ਸੁੰਦਰ ਦੀਵਾਨਾਂ ਦੀ ਪ੍ਰਾਰੰਭਤਾ ਹੋਈ। ਗੁਰੂ ਦਰਬਾਰ ਵਿੱਚ ਗੁਰੂ ਸਵਾਰਿਆਂ ਦੀ ਰਸ ਭਿੰਨੀ ਰਸਨਾ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਤਸੰਗੀ ਜਨਾਂ ਨੇ ਸਰਵਣ ਕੀਤੇ ਸਮਾਂ ਸਫਲਾ ਕੀਤਾ ਹੈ। ਲੜੀਵਾਰ ਗੁਰਬਾਣੀ ਦੀ ਕਥਾ ਜੋ ਆਪ ਜੀ ਰੋਜ਼ ਸਰਵਣ ਕਰਦੇ ਹੋ ਬਖਸ਼ੇ ਹੋਏ ਸਮੇਂ 'ਚ ਅਤੇ ਇਸ ਦੀ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਸੰਸਾਰ ਦੀ ਕਲਿਆਣ ਵਾਸਤੇ ਸਾਧ ਸੰਗਤ ਇਹ ਏਡਾ ਵੱਡਾ ਪਰਉਪਕਾਰ ਸਾਡੇ ਉੱਤੇ ਕੀਤਾ। ਹਜ਼ੂਰ ਦੀ ਬਾਬਤ ਬਚਨ ਹਨ ਅੰਤ ਨ ਪਾਵਤ ਦੇਵ ਸਭੈ ਮੋਨਿੰਦਰ ਮਹਾਂ ਸਿਵ ਜੋਗ ਕਰੀ ਫੁਨ ਵੇਦ ਬ੍ਰੰਚ ਬਚਾਰ ਰਹਿਓ ਹਰ ਜਾਪ ਨਾ ਛੱਡਿਓ ਏ ਘਰੀ ਮਥੁਰਾ ਜਨਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕਉ ਗੁਰਜੋਤ ਅਰਜਨ ਮਾਹਿਤਰੀ। ਰਾਮਦਾਸ ਗੁਰੂ ਜਗ ਤਾਰਨ ਕਉ ਸੰਸਾਰ ਨੂੰ ਜਗਤ ਨੂੰ ਤਾਰਨ ਵਾਸਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਜੋਤ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵਿੱਚ ਟਿਕਾਈ ਅਤੇ ਉਹਨਾਂ ਨੇ ਸਾਧ ਸੰਗਤ ਫਿਰ ਉਹ ਕਿਰਪਾ ਕੀਤੀ, ਜਿਸ ਵਾਸਤੇ ਸਾਧ ਸੰਗਤ ਜੋਤ ਉਹਨਾਂ ਵਿੱਚ ਗੁਰੂ ਰਾਮਦਾਸ ਜੀ ਨੇ ਟਿਕਾਈ ਸੀ। ਭਾਵ ਗੁਰਬਾਣੀ ਦੀ ਸੰਪਾਦਨਾ ਕਰਕੇ ਮਹਾਰਾਜ ਜੀ ਨੇ ਸਾਧ ਸੰਗਤ ਬਹੁਤ ਵੱਡਾ ਪਰਉਪਕਾਰ ਕਲਯੁਗ ਜੀਵਾਂ ਉੱਤੇ ਕਰ ਦਿੱਤਾ। ਆਓ ਉਸ ਬਾਣੀ ਦੀ ਸਾਧ ਸੰਗਤ ਇਹ ਵਿਚਾਰ ਹੈ, ਮਨ ਦੀ ਇਕਾਗਰਤਾ ਨਾਲ ਸਰਧਾ ਭਾਵਨਾ ਨਾਲ ਗੁਰੂ ਸਾਹਿਬ ਜੀ ਦੇ ਪਵਿੱਤਰ ਬਚਨ ਸਰਵਣ ਕਰੀਏ। ਸ੍ਰੀ ਰਾਗ ਮਹੱਲਾ ਪੰਜਵਾਂ, ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ ਸੇ ਪੂਰੇ ਪ੍ਰਧਾਨ। ਉਹ ਪੂਰੇ ਸਾਧ ਸੰਗਤ ਸ਼੍ਰੋਮਣੀ ਹਨ, ਵੱਡੇ ਹਨ, ਜਿਨ੍ਹਾਂ ਦਾ ਚਿੱਤ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਲੱਗਾ ਹੋਵੇ। ਜਿਨ ਕਉ ਆਪ ਦਿਆਲ ਹੋਏ ਤਿੰਨ ਉਪਜੈ ਮਨ ਗਿਆਨ। ਜਿਨ੍ਹਾਂ ਉੱਤੇ ਆਪ ਦਿਆਲੂ ਹੋਵੇ ਸਾਧ ਸੰਗਤ ਪਰਮੇਸ਼ਰ, ਉਹਨਾਂ ਦੇ ਮਨ ਵਿੱਚ ਬ੍ਰਹਮ ਗਿਆਨ ਫਿਰ ਪੈਦਾ ਹੁੰਦਾ। ਗਿਆਨ ਸਾਧ ਸੰਗਤ ਦੋ ਤਰ੍ਹਾਂ ਦਾ ਹੈ, ਇੱਕ ਬਾਹਰੀ ਗਿਆਨ ਜਿਹਨੂੰ ਪਦਾਰਥ ਦਾ ਗਿਆਨ ਕਹਿੰਦੇ ਹੈ, ਇੱਕ ਸਾਧ ਸੰਗਤ ਅੰਦਰੂਨੀ ਗਿਆਨ ਜਿਹਨੂੰ ਬ੍ਰਹਮ ਗਿਆਨ, ਆਤਮਾ ਦਾ ਗਿਆਨ ਗੁਰਮਤਿ ਨੇ ਸਾਧ ਸੰਗਤ ਕਥਨ ਕੀਤਾ ਦੱਸਿਆ। ਜਿਸ ਉੱਤੇ ਪਰਮੇਸ਼ਰ ਦੀ ਕਿਰਪਾ ਹੋਵੇ ਉਹਦੇ ਮਨ ਵਿੱਚ ਸਾਧ ਸੰਗਤ ਫਿਰ ਬ੍ਰਹਮ ਗਿਆਨ ਪੈਦਾ ਹੁੰਦਾ। ਗਿਆਨ ਸਾਧ ਸੰਗਤ ਇੱਕ ਅੱਖਰੀ ਹੁੰਦਾ, ਇੱਕ ਬ੍ਰਹਮ ਦਾ। ਅੱਖਰੀ ਗਿਆਨ ਬ੍ਰਹਮ ਬਾਰੇ ਵੀ ਸਾਧ ਸੰਗਤ ਆਪਾਂ ਹਾਸਲ ਕਰ ਸਕਦੇ ਹਾਂ, ਪਰ ਜਿੰਨੀ ਦੇਰ ਅਨੁਭਵ ਨਾ ਹੋਵੇ ਉਸ ਗਿਆਨ ਦਾ ਸਿਰਫ ਕਥਨ ਮਾਤਰ ਹੀ ਸਾਧ ਸੰਗਤ ਆਪਾਂ ਕਰ ਸਕਦੇ ਹਾਂ। ਪੂਰਾ ਪੂਰਾ ਸਰੂਪ ਆਪਾਂ ਉਸ ਗਿਆਨ ਦਾ ਅਤੇ ਉਸ ਗਿਆਨ ਦੀ ਪ੍ਰਾਪਤੀ ਦਾ ਜਿਹੜਾ ਹੋਣਾ ਹੈ ਉਹ ਨਹੀਂ ਆਪਾਂ ਸਾਧ ਸੰਗਤ ਦੱਸ ਸਕਦੇ, ਜਿਹੜਾ ਆਨੰਦ ਉਸ ਗਿਆਨ ਦੇ ਆਉਣ ਤੋਂ ਆਵੇਗਾ। ਕਿਉਂਕਿ ਅੱਖਰੀ ਗਿਆਨ ਹੀ ਸੀ ਸਾਧ ਸੰਗਤ ਪ੍ਰਿੰਸੀਪਲ ਗੰਗਾ ਸਿੰਘ ਨੂੰ, ਪਰ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਸ਼ਾਂ ਨੇ ਉਹਦੇ ਉੱਤੇ ਕਿਰਪਾ ਕੀਤੀ ਅਤੇ ਜਿਸ ਗਿਆਨ ਦੀਆਂ ਸਾਧ ਸੰਗਤੋਂ ਗੱਲਾਂ ਕਰਦਾ ਸੀ ਉਸ ਗਿਆਨ ਦੀ ਬਾਬਤ ਥੋੜ੍ਹੀ ਜਿਹੀ ਝਲਕ ਮਾਤਰ ਵਿਖਾਲ ਦਿੱਤੀ। ਫਿਰ ਸਾਧ ਸੰਗਤ ਉਹਨੇ ਮੰਨਿਆ ਸੀ ਵੀ ਬ੍ਰਹਮ ਗਿਆਨ ਦਾ ਅਤੇ ਅੱਖਰੀ ਗਿਆਨ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਜਿਨ ਕਉ ਆਪ ਦਿਆਲ ਹੋਏ ਤਿੰਨ ਉਪਜੈ ਮਨ ਗਿਆਨ। ਜਿਨ੍ਹਾਂ ਉੱਤੇ ਆਪ ਦਿਆਲੂ ਹੋਏ ਪਰਮਾਤਮਾ, ਉਹਨਾਂ ਦੇ ਮਨ 'ਚ ਸਾਧ ਸੰਗਤ ਫਿਰ ਬ੍ਰਹਮ ਦਾ ਗਿਆਨ ਪੈਦਾ ਹੁੰਦਾ। ਪਦਾਰਥ ਦਾ ਗਿਆਨ ਬਹੁਤ ਹੈ ਲੋਕਾਂ ਕੋਲ, ਕੋਈ ਕਮੀ ਨਹੀਂ। ਪਦਾਰਥ ਦੇ ਗਿਆਨ ਨੇ ਸਾਧ ਸੰਗਤ ਬੜੇ ਤਕੜੇ ਸੁੱਖ ਬਣਾਏ ਹੈ। ਗਰਮੀਆਂ 'ਚ ਠੰਡੇ ਕਰਨ ਵਾਲੇ ਸਾਧ ਸੰਗਤ ਯੰਤਰ ਕਮਰਿਆਂ ਨੂੰ, ਸਰਦੀਆਂ ਵਿੱਚ ਗਰਮ ਕਰਨ ਵਾਲੇ, ਇਸੇ ਤਰ੍ਹਾਂ ਹੋਰ ਕਈ ਤਰ੍ਹਾਂ ਦੇ ਸੁੱਖ ਪਦਾਰਥਵਾਦੀ ਗਿਆਨੀਆਂ ਨੇ ਸਾਧ ਸੰਗਤ 'ਤੇ ਪੈਦਾ ਕੀਤੇ, ਪਰ ਬ੍ਰਹਮ ਗਿਆਨ ਸਾਧ ਸੰਗਤ ਇਹਦੇ ਨਾਲੋਂ ਇੱਕ ਵੱਖਰੀ ਚੀਜ਼ ਹੈ। ਵਿਸ਼ਿਆਨੰਦ ਸੰਸਾਰ ਹੈ ਭਗਤਾਂ, ਸੋ ਭਜਨਾਨੰਦ ਹਰਦਾਸ, ਬ੍ਰਹਮਾਨੰਦ ਜੀਵਨ ਮੁਕਤ ਭਈ ਬਾਸਨਾ ਨਾਸ, ਵਿਦਵਾਨਾਂ ਨੇ ਲਿਖਿਆ। ਉਹ ਕਹਿੰਦੇ ਨੇ ਸੰਸਾਰ ਵਿੱਚ ਤੇ ਸੰਸਾਰੀ ਰੰਗ ਤਮਾਸ਼ਿਆਂ ਦਾ ਆਨੰਦ ਹੈ। ਜਿਹੜਾ ਜਗਿਆਸੂ ਬਣ ਜਾਵੇ ਸਾਧ ਸੰਗਤ, ਉਹਨੂੰ ਭਜਨ ਦਾ ਆਨੰਦ ਆਉਣ ਲੱਗ ਪੈਂਦਾ। ਭਜਨ ਦਾ ਆਨੰਦ ਹੀ ਬਦਲ ਕੇ ਸਾਧ ਸੰਗਤ ਮੁੜ ਕੇ ਬ੍ਰਹਮਾਨੰਦ ਬਣ ਜਾਂਦਾ, ਕਿਉਂਕਿ ਭਜਨ ਦਾ ਆਨੰਦ ਉਨੀ ਦੇਰ ਹੈ ਜਿੰਨੀ ਦੇਰ ਭਜਨ ਕਰਾਂਗੇ। ਮਨ ਦੀ ਨਿਰਮਲਤਾ ਹੋਵੇ ਤੇ ਫਿਰ ਭਜਨ ਦਾ ਵੀ ਸਾਧ ਸੰਗਤ ਆਨੰਦ ਆਉਂਦਾ, ਨਹੀਂ ਤੇ ਨਹੀਂ ਆਵੇਗਾ। ਬਾਣੀ ਪੜ੍ਹਦਿਆਂ ਕਿਸੇ ਨੂੰ ਆਨੰਦ ਆਵੇ ਜਾਂ ਬਾਣੀ ਪੜ੍ਹਨ ਵਾਸਤੇ ਚਿੱਤ ਕਰੇ, ਫਿਰ ਸਮਝੋ ਕੁਝ ਨਾ ਕੁਝ ਸਾਧ ਸੰਗਤ ਮਨ ਦੀ ਸਦਾਈ ਹੋਈ ਹੈ, ਕੁਝ ਕਿਰਪਾ ਮਹਾਰਾਜ ਦੀ ਵਰਤੀ, ਫਿਰ ਜੀ ਕਰਦਾ ਬਾਣੀ ਪੜ੍ਹਨ ਵਾਸਤੇ ਜਾਂ ਬਾਣੀ ਪੜ੍ਹਦਿਆਂ ਫਿਰ ਕੁਝ ਸੁੱਖ ਕੁਝ ਆਨੰਦ ਜ਼ਰੂਰ ਅਨੁਭਵ ਹੁੰਦਾ ਹੈ। ਮਨ ਦੀ ਪਵਿੱਤਰਤਾ ਦੀ ਇਹ ਨਿਸ਼ਾਨੀ ਹੈ। ਗੁਰੂ ਕਿਰਪਾ ਕਰੇ ਤੇ ਫਿਰ ਸਾਧ ਸੰਗਤ ਹੌਲੀ ਹੌਲੀ ਇਹ ਜਿਹੜਾ ਆਨੰਦ ਹੈ ਨਾ ਭਜਨ ਦਾ, ਇਹ ਬ੍ਰਹਮਾਨੰਦ ਬਣ ਜਾਂਦਾ, ਬ੍ਰਹਮ ਗਿਆਨ ਬਣ ਜਾਂਦਾ। ਜਿਨ ਕੋ ਮਸਤਕ ਲਿਖਿਆ ਤਿੰਨ ਪਾਇਆ ਹਰਨਾਮ, ਜਿਨ੍ਹਾਂ ਦੇ ਮੱਥੇ ਉੱਤੇ ਲਿਖਿਆ ਪਰਮੇਸ਼ਰ ਨੇ ਸਾਧ ਸੰਗਤ, ਉਹਨਾਂ ਨੇ ਹਰੀ ਨਾਮ ਪ੍ਰਾਪਤ ਕੀਤਾ। ਨਾਮ ਕੋਈ ਸਾਧ ਸੰਗਤ ਸਸਤੀ ਜੀ ਵਸਤੂ ਨਹੀਂ, ਜਿੰਨੀ ਸਸਤੀ ਆਪਾਂ ਨੂੰ ਮਿਲਣ ਲੱਗ ਪਈ ਨਾ ਸਾਧ ਸੰਗਤ ਇਹ ਹੁਣ, ਅਸਲ ਵਿੱਚ ਇੰਨੀ ਸਸਤੀ ਇਹ ਵਸਤੂ ਨਾਮ ਦੀ ਹੈ ਨਹੀਂ। ਹਜ਼ੂਰ ਕਹਿੰਦੇ ਨੇ ਜਗਿਆਸੂ ਦੀ ਮੰਗ ਵੀ ਨਾਮ ਦੀ ਹੈ, ਜਗਿਆਸੂ ਦੀ ਸਾਧ ਸੰਗਤ ਮੰਜ਼ਿਲ ਵੀ ਨਾਮ ਹੀ ਹੈ, ਅਤੇ ਜਗਿਆਸੂ ਨੂੰ ਪਤਾ ਲੱਗ ਜਾਂਦਾ ਵੀ ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਵੀ ਸਿਰਫ ਨਾਮ ਹੀ ਹੈ। ਉਹ ਨਾਮ ਹੀ ਮੰਗਦਾ ਹੈ, ਜਦੋਂ ਨਾਮ ਉਹਦੇ ਪੱਲੇ ਪੈ ਜਾਵੇ ਫਿਰ ਸਾਧ ਸੰਗਤ ਨੂੰ ਪਤਾ ਲੱਗ ਜਾਂਦਾ ਵੀ ਪ੍ਰਾਪਤੀ ਦਾ ਰਸਤਾ ਨਾਮ ਹੀ ਹੈ, ਕਿਉਂਕਿ ਹੌਲੀ ਹੌਲੀ ਪੜਾਵਾਰ ਪੜਾ ਜਦੋਂ ਸਾਧ ਸੰਗਤ ਅਵਸਥਾ ਤਰੱਕੀ ਕਰਦੀ ਫਿਰ ਉਹਨੂੰ ਪਤਾ ਲੱਗਣ ਲੱਗ ਪੈਂਦਾ, ਯਕੀਨ ਆਉਣ ਲੱਗ ਪੈਂਦਾ, ਅਤੇ ਅਖੀਰ 'ਤੇ ਜਦੋਂ ਪੁੱਜ ਜਾਂਦਾ ਉਦੋਂ ਨੂੰ ਇਹ ਵੀ ਪਤਾ ਲੱਗ ਜਾਂਦਾ ਵੀ ਮੰਜ਼ਿਲ ਵੀ ਨਾਮ ਹੀ ਸੀ, ਨਾਮ ਹੀ ਮੰਗਿਆ, ਨਾਮ ਹੀ ਸਾਧ ਸੰਗਤ ਰਸਤਾ, ਅਤੇ ਮੰਜ਼ਿਲ ਵੀ ਪਰਮੇਸ਼ਰ ਦਾ ਨਾਮ ਹੀ ਹੈ। ਮਹਾਰਾਜ ਕਹਿੰਦੇ ਤਾਂ ਹੀ ਸਾਧ ਸੰਗਤ ਰੱਬ ਦੇ ਪਿਆਰਿਆਂ ਨੇ ਜਗਵਾਸੂਆਂ ਨੇ ਨਾਮ ਹੀ ਮਹਾਰਾਜ ਕੋਲੋਂ ਮੰਗਿਆ। ਦੇਹ ਨਾਮ ਸੰਤੋਖੀਆ ਉਤਰਿਆ ਮਨ ਕੀ ਭੁੱਖ, ਕਹਿੰਦੇ ਬਸ ਉਹ ਨਾਮ ਦੀ ਦਾਤ ਦਿਓ, ਮਨ ਦੀ ਤ੍ਰਿਪਤੀ ਹੋ ਜਾਵੇ, ਮਨ ਦੀ ਭੁੱਖ ਉਤਰ ਜਾਵੇ। ਇਸੇ ਤਰ੍ਹਾਂ ਫਿਰ ਜਦੋਂ ਸਾਧ ਸੰਗਤ ਮੰਜ਼ਿਲ ਪ੍ਰਾਪਤ ਹੁੰਦੀ ਉਦੋਂ ਵੀ ਪਤਾ ਲੱਗ ਜਾਂਦਾ, ਜਿਨ੍ਹਾਂ ਨਾਲ ਵਿਸਰਿਆ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਜਿਨ੍ਹਾਂ ਸਾਸ ਗ੍ਰਾਸ ਨਾਲ ਵਿਸਰਿਆ ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੇਈ ਸੰਤ। ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਹੀ ਮੰਜ਼ਿਲ ਸੀ ਬਸ। ਜਿਨ੍ਹਾਂ ਨੂੰ ਕਦੇ ਨਾਮ ਨਹੀਂ ਭੁੱਲਦਾ ਸਾਧ ਸੰਗਤ, ਮੁੜ ਕੇ ਉਹ ਰੱਬ ਵਰਗੇ, ਸਾਈਂ ਵਰਗੇ, ਪਰਮੇਸ਼ਰ ਵਰਗੇ ਬਣ ਜਾਂਦੇ। ਇਹ ਮੰਜ਼ਿਲ ਹੈ ਭਾਈ, ਉਹਦੇ ਵਿੱਚ ਭੇਦ ਹੋਣਾ, ਉਹਦੇ ਵਰਗੇ ਹੀ ਬਣ ਜਾਣਾ। ਸਵਰਗ ਦੀਆਂ ਚਾਰ ਮੁਕਤੀਆਂ ਸਾਧ ਸੰਗਤ ਵਿਦਵਾਨਾਂ ਨੇ ਆਖੀਆਂ, ਸਲੋਕ ਸਮੀਪ ਸਰੂਪ ਤੇ ਸਜੁੱਜ। ਪਰ ਜਿਹੜੀ ਗੁਰਮਤਿ ਵਿੱਚ ਸਾਧ ਸੰਗਤ ਮੁਕਤੀ ਦੀ ਵਿਆਖਿਆ, ਉਹ ਇਹਨਾਂ ਚਾਰਾਂ ਮੁਕਤੀਆਂ ਤੋਂ ਉੱਪਰ ਹੈ। ਉਹਨੂੰ ਕਹਿੰਦੇ ਕੇਵਲ ਮੁਕਤੀ, ਉਹਨੂੰ ਕਹਿੰਦੇ ਪਰਮੇਸ਼ਰ ਨਾਲ ਭੇਦ ਹੋਣਾ, ਉਹਨੂੰ ਕਹਿੰਦੇ ਰੱਬ ਵਰਗੇ ਬਣ ਜਾਣਾ, ਉਹਨੂੰ ਕਹਿੰਦੇ ਪਰਮਾਤਮਾ ਦੇ ਸਾਰੇ ਗੁਣ ਆਪਣੇ ਅੰਦਰ ਇਕੱਠੇ ਕਰ ਲੈਣੇ ਉਹਦੀ ਕਿਰਪਾ ਦੁਆਰਾ, ਉਹ ਕੇਵਲ ਮੁਕਤੀ ਹੈ। ਕਿਉਂਕਿ ਇਹਨਾਂ ਸਵਰਗ ਦੀਆਂ ਚਾਰ ਮੁਕਤੀਆਂ ਨੂੰ ਪ੍ਰਾਪਤ ਹੋਇਆ ਬੰਦਾ ਵੀ ਮੁੜ ਕੇ ਸਾਧ ਸੰਗਤ ਆ ਜਾਂਦਾ ਕਰਮ ਭੋਗਣ ਵਾਸਤੇ, ਪਰ ਕੇਵਲ ਮੁਕਤੀ ਦੀ ਪ੍ਰਾਪਤੀ ਵਾਲਾ ਬੰਦਾ ਮੁੜ ਕੇ ਸੰਸਾਰ ਤੇ ਨਹੀਂ ਆਵੇਗਾ। ਉਹ ਰੱਬ ਵਿੱਚ ਭੇਦ ਹੈ, ਨਿਤ ਅਵਤਾਰ ਬਣ ਕੇ ਆ ਜਾਵੇ ਇਹ ਪਰਮੇਸ਼ਰ ਦੀ ਆਪਣੀ ਮਰਜ਼ੀ। ਪਰ ਜਿਹੜਾ ਸਾਧ ਸੰਗਤ ਇੱਕ ਵਾਰੀ ਅਭੇਦ ਹੋ ਗਿਆ ਪਰਮੇਸ਼ਰ ਨਾਲ, ਉਹ ਮੁੜ ਕੇ ਉਵੇਂ ਆਉਂਦਾ ਨਹੀਂ। ਪਰਮੇਸ਼ਰ ਭੇਜੇ ਸੰਸਾਰ ਦੇ ਕਲਿਆਣ ਵਾਸਤੇ, ਟੁੱਟੇ ਲੋਕਾਂ ਨੂੰ ਜੋੜਨ ਵਾਸਤੇ, ਇਹ ਇੱਕ ਵੱਖਰੀ ਗੱਲ ਹੈ। ਪਰਮੇਸ਼ਰ ਨਾਲ ਭੇਦ ਹੋ ਜਾਣਾ। ਜਿਨ ਕੋ ਮਸਤਕ ਲਿਖਿਆ ਤਿੰਨ ਪਾਇਆ ਹਰ ਨਾਮ, ਜਿਨ੍ਹਾਂ ਦੇ ਮੱਥੇ ਤੇ ਚੰਗਾ ਲਿਖਿਆ ਹੋਵੇ ਸਾਧ ਸੰਗਤ ਪਰਮੇਸ਼ਰ ਨੇ ਲੇਖ, ਨਾਮ ਦੀ ਪ੍ਰਾਪਤੀ ਉਸੇ ਨੂੰ ਹੀ ਹੁੰਦੀ ਹੈ। ਮਨ ਮੇਰੇ ਏਕੋ ਨਾਮ ਧਿਆਏ। ਹੁਣ ਰਹਾਉ ਦੀਆਂ ਪੰਕਤੀਆਂ ਚ ਮਹਾਰਾਜ ਕਿਰਪਾ ਕਰਦੇ ਨੇ, ਹੇ ਮੇਰਿਆ ਮਨ ਇੱਕ ਨਾਮ ਹੀ ਧਿਆਇਆ ਕਰ। ਸਰਬ ਸੁਖਾ ਸੁਖੀ ਉਪਜੈ ਦਰਗਹਿ ਪੈਦਾ ਜਾਏ। ਸਾਰੇ ਸੰਸਾਰਕ ਸੁੱਖਾਂ ਵਿੱਚ ਰਹਿੰਦਿਆਂ ਬ੍ਰਹਮ ਆਨੰਦ ਦਾ, ਬ੍ਰਹਮ ਦੀ ਮਿਲਾਪ ਦਾ, ਬ੍ਰਹਮ ਦੇ ਦਾ ਜਿਹੜਾ ਸੁੱਖ ਹੈ ਉਹ ਤੈਨੂੰ ਪ੍ਰਾਪਤ ਹੋਵੇਗਾ। ਸਰਬ ਸੁਖਾ ਸੁਖੀ ਉਪਜੈ, ਸਾਰੇ ਸੁੱਖਾਂ ਤੋਂ ਵੱਡਾ ਜਿਹੜਾ ਸੁੱਖ ਹੈ। ਸੰਸਾਰ ਵਿੱਚ ਸਾਧ ਸੰਗਤ ਵੀ ਸੁੱਖ ਨੇ, ਜਿਹੜੇ ਪਦਾਰਥਾਂ ਦੇ ਸੁੱਖ ਹੈ, ਇਹਨਾਂ ਸਾਰੇ ਸੁੱਖਾਂ ਤੋਂ ਵੱਡਾ ਜਿਹੜਾ ਸ਼੍ਰੋਮਣੀ ਸੁੱਖ ਹੈ ਉਹ ਪੈਦਾ ਹੋਵੇਗਾ ਹਿਰਦੇ ਵਿੱਚ। ਦਰਗਹਿ ਪੈਦਾ ਜਾਏ, ਪੈਦਾ ਹੁੰਦਾ ਪਹਿਨਣਾ, ਫਿਰ ਤੂੰ ਜਸ ਦੀ ਵਡਿਆਈ ਦੀ ਪੁਸ਼ਾਕ ਪਹਿਨ ਕੇ ਪਰਮਾਤਮਾ ਦੀ ਦਰਗਾਹ ਵਿੱਚ ਜਾਵੇਂਗਾ। ਸਾਰੇ ਸੁੱਖਾਂ ਦਾ ਸ਼੍ਰੋਮਣੀ ਸੁੱਖ ਜਦੋਂ ਪਰਮਾਤਮਾ ਦੇ ਨਾਮ ਦਾ ਸੁੱਖ ਤੈਨੂੰ ਮਿਲ ਗਿਆ। ਰਹਾਉ ਬਸਰਾਮ ਦੇ ਕੇ ਕਿਰਪਾ ਕਰਦੇ ਹਨ, ਜਨਮ ਮਰਨ ਕਾ ਭਉ ਗਿਆ। ਜਨਮ ਤੇ ਮੌਤ ਦਾ ਸਾਧ ਸੰਗਤ ਭੈ ਲੱਥ ਜਾਂਦਾ। ਭੈ ਸੱਤ ਪ੍ਰਕਾਰ ਦਾ ਵਿਦਵਾਨਾਂ ਨੇ ਆਖਿਆ, ਇਹ ਭੈ ਪਰਲੋਕ ਭੈ, ਜਨਮ ਵੇਦਨਾ ਜਾਤ, ਅੰਨ ਰੱਖਿਆ ਅਰ ਗੁਪਤ ਭੈ, ਅਕਸ ਮਾਤਰ ਭੈ ਸਾਤ। ਇਹਨਾਂ ਸੱਤਾਂ ਡਰਾਂ ਦੇ ਵਿੱਚ ਹੀ ਸਾਧ ਸੰਗਤ ਜਨਮ ਤੇ ਮੌਤ ਦਾ ਭੈ ਵੀ ਆਉਂਦਾ, ਕਿਉਂਕਿ ਜਨਮ ਤੇ ਮੌਤ ਦਾ ਦੁੱਖ ਸਾਧ ਸੰਗਤ ਬਹੁਤ ਭਿਆਨਕ ਹੈ। ਵਾਰ ਵਾਰ ਦਾ ਜੰਮਣਾ ਮਰਨਾ ਇੱਕ ਦੁੱਖਦਾਈ ਘਟਨਾ ਹੈ, ਕੋਈ ਸੁੱਖ ਨਹੀਂ। ਇਹ ਵੱਖਰੀ ਗੱਲ ਹੈ ਵੀ ਸੰਸਾਰ ਦੇ ਲੋਕ ਸਾਧ ਸੰਗਤ ਜਿਵੇਂ ਜਦੋਂ ਕੋਈ ਬੱਚਾ ਪੈਦਾ ਹੁੰਦਾ ਤੇ ਉਹਦੇ ਪੈਦਾ ਹੋਣ ਦੀ ਖੁਸ਼ੀ ਮਨਾਉਂਦੇ ਆ, ਪਰ ਵਿਦਵਾਨ ਲਿਖਦਾ ਉਹ ਕਹਿੰਦੇ ਨੇ ਉਹ ਰੋਵੈ ਦੁੱਖ ਆਪਣਾ, ਉਹ ਆਪਣਾ ਦੁੱਖ ਰੋਂਦਾ ਸਾਧ ਸੰਗਤ ਜਦੋਂ ਬੱਚਾ ਪੈਦਾ ਹੁੰਦਾ। ਕਿਉਂਕਿ ਸੰਸਾਰ ਦੇ ਵਿੱਚ ਜਨਮ ਲੈਂਦਿਆਂ ਸਾਰੀ ਸਾਧ ਸੰਗਤ ਉਹਦੀ ਲਿਵ ਪਰਮਾਤਮਾ ਨਾਲ ਜਿਹੜੀ ਪਹਿਲਾਂ ਲੱਗੀ ਸੀ ਉਹ ਟੁੱਟ ਜਾਂਦੀ ਹੈ, ਪਰ ਪਰਿਵਾਰ ਵਾਲੇ ਸਾਧ ਸੰਗਤ ਢੋਲ ਢਮੱਕੇ ਵਜਾਉਂਦੇ ਆ, ਉਤਸਵ ਮਨਾਉਣ ਲੱਗ ਪੈਂਦੇ ਆ। ਅਸਲ ਵਿੱਚ ਜਨਮ ਦਾ ਤੇ ਮੌਤ ਦਾ ਦੋਵਾਂ ਦਾ ਸਾਧ ਸੰਗਤ ਦੁੱਖ ਹੈ। ਤੇ ਮਹਾਰਾਜ ਕਹਿੰਦੇ ਨੇ ਜਨਮ ਮਰਨ ਕਾ ਭਉ ਗਿਆ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜਿੰਦ ਨਮਾਣੀ ਕੱਢੀਏ ਹੱਡਾਂ ਕੂ ਕੜਕਾਏ। ਬਹੁਤ ਦੁੱਖ ਹੁੰਦਾ ਜਦੋਂ ਸਾਧ ਸੰਗਤ ਜਾਨ ਨਿਕਲਦੀ ਬੰਦੇ ਦੀ, ਮਾਨਮੁੱਖ ਬੰਦੇ ਦੀ ਜਾਨ ਨਿਕਲੇ। ਸੂਖਮ ਸਰੀਰ ਨੂੰ ਸਥੂਲ ਸਰੀਰ ਨਾਲੋਂ ਸਾਧ ਸੰਗਤ ਜਦੋਂ ਅਲੱਗ ਕੀਤਾ ਜਾਂਦਾ ਤੇ ਇਹ ਬਹੁਤ ਦੁੱਖ ਵਾਲਾ ਸਮਾਂ ਹੁੰਦਾ। ਬਾਬਾ ਫਰੀਦ ਜੀ ਨੇ ਗੁਰੂ ਕੀ ਬਾਣੀ ਚ ਸਾਧ ਸੰਗਤ ਦੇ ਬਚਨ ਨੇ ਕਹੇ ਹੋਏ। ਇਸੇ ਤਰ੍ਹਾਂ ਜਨਮ ਦਾ ਵੀ ਸਾਧ ਸੰਗਤ ਬਹੁਤ ਭਾਰੀ ਦੁੱਖ ਹੈ। ਵਿਦਵਾਨਾਂ ਨੇ ਇੱਕ ਪ੍ਰਮਾਣ ਦਿੱਤਾ, ਕਹਿੰਦੇ ਨੇ ਇੱਕ ਬਿਸ਼ੂ ਸਾਧ ਸੰਗਤ ਇੰਨਾ ਜ਼ਰੀਲਾ ਹੁੰਦਾ ਪਰਬਤਾਂ ਵਿੱਚ ਰਹਿਣ ਵਾਲਾ, ਉਹ ਕਿਸੇ ਪੱਥਰ ਦੇ ਟੁਕੜੇ ਉੱਤੇ ਸਾਧ ਸੰਗਤ ਡੰਗ ਮਾਰ ਦੇਵੇ ਤੇ ਉਹਨੂੰ ਖਿੱਲ ਕਰ ਦਿੰਦਾ। ਉਹੋ ਜਿਹਾ 70,000 ਬਿਸ਼ੂ ਸਾਧ ਸੰਗਤ ਜੇ ਇੱਕੋ ਵਾਰ ਬੰਦੇ ਨੂੰ ਡੰਗ ਮਾਰੇ ਤੇ ਅੰਦਾਜ਼ਾ ਲਾਓ ਜਿੰਨਾ ਦੁੱਖ ਹੋਵੇਗਾ ਓਨਾ ਜਨਮ ਦਾ ਦੁੱਖ ਹੈ, ਜਨਮ ਦੀ ਪੀੜਾ ਓਨੀ। ਜਨਮ ਤੇ ਮੌਤ ਦਾ ਦੁੱਖ ਮਹਾਰਾਜ ਕਹਿੰਦੇ ਨੇ ਕੱਟਿਆ ਜਾਂਦਾ। ਜਨਮ ਮਰਨ ਕਾ ਭਾਉ ਗਿਆ ਭਾਉ ਭਗਤ ਗੋਪਾਲ। ਜੇ ਗੋਪਾਲ ਦੀ ਪ੍ਰੇਮਾ ਭਗਤੀ ਕੀਤੀ ਜਾਵੇ ਤੇ ਜਨਮ ਮੌਤ ਦਾ ਸਾਧ ਸੰਗਤ ਦੁੱਖ ਨਹੀਂ ਮੁੜ ਕੇ ਆਵੇਗਾ। ਪਰ ਇੱਥੇ ਵਿਚਾਰ ਆਵੇਗੀ ਵੀ ਜੇ ਜਨਮ ਤੇ ਮੌਤ ਦਾ ਇੰਨਾ ਦੁੱਖ ਹੈ ਤੇ ਫਿਰ ਜਨਮ ਤਾਂ ਮਹਾਰਾਜ ਨੇ ਵੀ ਲਿਆ, ਫਿਰ ਇੱਕ ਵਾਰੀ ਤੇ ਸਾਧ ਸੰਗਤ ਇਹਦਾ ਮਤਲਬ ਉਹ ਦੁਖੀ ਹੋਏ। ਪਰ ਗੁਰੂ ਸਾਹਿਬ ਦਾ ਸੰਸਾਰ ਤੇ ਆਉਣਾ, ਸਾਧ ਸੰਗਤ ਸੰਸਾਰੀ ਲੋਕਾਂ ਵਾਂਗ ਨਹੀਂ, ਕਿਉਂਕਿ ਗੁਰੂ ਸਾਹਿਬ ਦਾ ਸਾਧ ਸੰਗਤ ਪ੍ਰਕਾਸ਼ ਹੁੰਦਾ, ਆਮ ਸਧਾਰਨ ਬੰਦੇ ਦਾ ਜਨਮ ਹੁੰਦਾ। ਜਨਮ ਚ ਤੇ ਪ੍ਰਕਾਸ਼ ਵਿੱਚ ਸਾਧ ਸੰਗਤ ਬਹੁਤ ਫਰਕ ਹੈ। ਜਨਮ ਚ ਤੇ ਪ੍ਰਕਾਸ਼, ਕਿਉਂਕਿ ਹਜ਼ੂਰ ਕਹਿੰਦੇ ਨੇ ਗੰਢੇਂਦਿਆਂ ਛੇ ਮਹਾਂ ਤੁੜਾਂਦਿਆਂ ਹਿੱਕ ਖਿਨੋ। ਗੁਰੂ ਸਾਹਿਬ ਜੀ ਦੇ ਬਚਨਾਂ ਅਨੁਸਾਰ ਸਾਧ ਸੰਗਤ 6 ਮਹੀਨੇ ਦਾ ਜਦੋਂ ਬੱਚਾ ਹੁੰਦਾ ਨਾ, ਉਦੋਂ ਉਹਦੇ ਵਿੱਚ ਜਾਨ ਪੈ ਜਾਂਦੀ ਹੈ। ਉਦੋਂ ਉਹਦੇ 'ਚ ਜਾਨ ਪਈ ਹੈ ਤੇ ਉਦੋਂ ਤੋਂ ਲੈ ਕੇ ਸਾਧ ਸੰਗਤ ਫਿਰ ਉਹ ਮਰਨ ਤੱਕ ਉਸੇ ਜਾਨ ਦਾ ਕਰਕੇ ਬਹੁਤ ਵਾਰ ਦੁੱਖ ਭੋਗਦਾ। ਪਰ ਗੁਰੂ ਸਾਹਿਬ ਦਾ ਸਾਧ ਸੰਗਤ ਸੰਸਾਰ ਤੇ ਆਉਣਾ ਇੱਦਾਂ ਨਹੀਂ, ਭਾਵੇਂ ਮਰਿਆਦਾ ਪੁਰਸ਼ੋਤਮ ਹੋਣ ਕਰਕੇ ਸਾਧ ਸੰਗਤ ਮਰਿਆਦਾ ਉਹ ਹੀ ਹੈ, ਸੰਸਾਰ ਵਾਲੀ ਮਰਿਆਦਾ ਮਹਾਰਾਜ ਨੇ ਰੱਖੀ, ਪਰ ਸਾਧ ਸੰਗਤ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ ਪੰਜਾਂ ਤੱਤਾਂ ਦੇ ਸਰੀਰ ਵਿੱਚ। ਉਹਨਾਂ ਦਾ ਆਤਮਾ ਬਣ ਕੇ ਸਾਧ ਸੰਗਤ ਸੰਸਕਾਰ ਬਣ ਕੇ ਅੰਤਸ਼ਕਰਮ ਬਣ ਕੇ ਸਰੀਰ ਵਿੱਚ ਪ੍ਰਵੇਸ਼ ਨਹੀਂ ਹੁੰਦਾ। ਪ੍ਰਕਾਸ਼ ਸਾਧ ਸੰਗਤ ਜਿਹੜਾ ਇਹ ਕਿਸੇ ਵੀ ਦੁੱਖ ਤੇ ਸੁੱਖ ਵਿੱਚ ਲਪਾਏਮਾਨ ਨਹੀਂ। ਦੁੱਖ ਸਿਰਫ ਮਨ ਕਰਕੇ ਲੱਗਣਾ ਹੁੰਦਾ, ਅੰਤਸ਼ਕਰਨ ਕਰਕੇ। ਇਹ ਮਨ ਬੁੱਧ ਚਿੱਤ ਤੇ ਹੰਕਾਰ, ਵਿਦਵਾਨਾਂ ਨੇ ਆਖਿਆ ਇਹਨਾਂ ਚਾਰ ਚੀਜ਼ਾਂ ਦਾ ਮਿਲ ਕੇ ਸਾਧ ਸੰਗਤ ਅੰਤਸ਼ਕਰਨ ਬਣਦਾ, ਤੇ ਅੰਤਸ਼ਕਰਨ ਦਾ ਬਣਨਾ ਸਾਡੇ ਸਰੀਰ ਵਿੱਚ ਸੂਖਮ ਤੌਰ ਤੇ 6 ਮਹੀਨੇ ਦੇ ਬੱਚੇ ਤੋਂ ਬਾਅਦ ਸਾਧ ਸੰਗਤ ਸ਼ੁਰੂ ਹੁੰਦਾ। ਤੇ ਅੰਤਸ਼ ਕਰਨ ਵਾਲੇ ਨੂੰ ਦੁੱਖ ਹੈ ਜਨਮ ਦਾ, ਉਵੇਂ ਪ੍ਰਕਾਸ਼ ਜਾਂ ਇਉਂ ਕਹਿ ਲਈਏ ਸੂਖ ਸਾਧ ਸੰਗਤ ਸੰਖੇਪ ਬਚਨਾਂ ਵਿੱਚ ਭਈ ਆਤਮਾ ਜਿਹਦੀ ਨਿਰਲੇਪ ਹੈ ਨਾ, ਉਵੇਂ ਆਤਮਾ ਦਾ ਸੁਭਾਅ ਹੀ ਨਿਰਲੇਪ ਰਹਿਣਾ। ਪਰ ਜਿਹੜਾ ਅੰਤਸ਼ ਕਰਨ ਤੋਂ ਰਹਿਤ ਹੈ ਸਿਰਫ ਆਤਮਾ, ਉਹਨੂੰ ਜਨਮ ਤੇ ਮੌਤ ਦਾ ਕੋਈ ਦੁੱਖ ਨਹੀਂ। ਉਹ ਸਰੀਰ ਵੀ ਇਉਂ ਛੱਡ ਦਿੰਦਾ ਜਿਵੇਂ ਸਿਆਣਾ ਬੰਦਾ ਹੱਥ ਵਿੱਚ ਫੜਿਆ ਕੱਖ ਤਿਆਗ ਦੇਵੇ, ਜਿਵੇਂ ਹਾਥੀ ਫੁੱਲਾਂ ਦੀ ਮਾਲਾ ਲਾ ਕੇ ਸਾਧ ਸੰਗਤ ਪਾਸੇ ਰੱਖ ਦਿੰਦਾ, ਜਿਵੇਂ ਸੱਪ ਕੁੰਜ ਆਰਾਮ ਨਾਲ ਤਿਆਗ ਕੇ ਪਾਸੇ ਹੋ ਜਾਂਦਾ ਉਹਦੇ ਤੋਂ। ਗੁਰਮੁਖਾਂ ਦਾ ਮਰਨਾ ਵੀ ਸਾਧ ਸੰਗਤ ਇੱਦਾਂ ਦਾ ਤੇ ਉਹਨਾਂ ਦਾ ਜੰਮਣਾ ਵੀ ਇੱਦਾਂ ਦਾ, ਕਿਉਂਕਿ ਉਹਨਾਂ ਦਾ ਮਨ ਨਹੀਂ ਹੈ। ਮਨ ਕਹਿੰਦੇ ਨੇ ਸਾਧ ਸੰਗਤ ਅੰਤਸ਼ ਕਰਨ ਦੇ ਇੱਕ ਸਰੂਪ ਨੂੰ, ਮਨ ਬੁੱਧ ਚਿੱਤ ਹੰਕਾਰ। ਮਨ ਕਹਿੰਦੇ ਨੇ ਉਹਨਾਂ ਸੰਕਲਪਾਂ ਨੂੰ ਜਿਹੜੇ ਪਿਛਲੇ ਸੰਸਕਾਰਾਂ ਕਰਕੇ ਬਣੇ। ਥੋੜ੍ਹੀ ਜਿਹੀ ਬੇਨਤੀ, ਸਾਧ ਸੰਗਤ ਮਨ ਦੇ ਪ੍ਰਥਾਏ ਮੈਂ ਉੱਥੇ ਕਰਕੇ ਆਇਆ। ਮਨ ਕਿਹਨੂੰ ਆਖਿਆ? ਵਿਗਿਆਨੀਆਂ ਨੇ। ਗੁਰਮਤ ਨੇ ਮਨ ਕਿਹਨੂੰ ਆਖਿਆ? ਇਹ ਇੱਕ ਵੱਖਰਾ ਵਿਸ਼ਾ। ਵਿਗਿਆਨੀ ਮਨ ਕਿਹਨੂੰ ਕਹਿੰਦੇ ਆ? ਵਿਗਿਆਨੀਆਂ ਨੇ ਵੀ ਇਹ ਗੱਲ ਮੰਨੀ, ਕਹਿੰਦੇ ਮਨ ਦਾ ਕੋਈ ਸਰੂਪ ਨਹੀਂ ਹੈ ਸਥੂਲ। ਸੋਚਾਂ ਦੇ ਸੰਗ੍ਰਹਿ ਨੂੰ, ਸੰਕਲਪਾਂ ਨੂੰ ਹੀ ਮਨ ਆਖਿਆ ਜਾਂਦਾ। ਜਾਂ ਤੁਸੀਂ ਇਉਂ ਕਰੋ ਵੀ ਕਹਿ ਲਓ ਵੀ ਬੰਦੇ ਦੇ ਫੁਰਨਿਆਂ ਨੂੰ ਸਾਧ ਸੰਗਤ ਮਨ ਕਹਿੰਦੇ ਆ, ਤੇ ਜਿਹੜੇ ਫੁਰਨੇ ਆ ਬੰਦੇ ਦੇ ਸਾਧ ਸੰਗਤ, ਉਹ ਸੰਗਤ ਕਰਕੇ ਬਣਦੇ ਆ। ਸੰਗਤ ਕਰਕੇ, ਕਿਉਂਕਿ ਉੱਥੇ ਸਮਾਂ ਸਮਾਪਤ ਹੋ ਗਿਆ ਸੀ ਤੇ ਸਾਧ ਸੰਗਤ ਇਹ ਵਿਚਾਰ ਮੈਨੂੰ ਵਿੱਚੇ ਛੱਡਣੀ ਪਈ ਮਨ ਵਾਲੀ। ਮਨ ਦੀ ਬੜੀ ਲੰਮੀ ਚੌੜੀ ਉਵੇਂ ਵਿਦਵਾਨਾਂ ਨੇ ਵਿਆਖਿਆ ਕੀਤੀ। ਉਹ ਕਹਿੰਦੇ ਨੇ ਸੰਗਤ ਜਿਹੋ ਜਿਹੀ ਬੰਦੇ ਨੂੰ ਸਾਧ ਸੰਗਤ ਮਿਲ ਜਾਵੇ, ਬੰਦੇ ਦਾ ਮਨ ਉਹੋ ਜਿਹਾ ਬਣ ਜਾਂਦਾ। ਕਿਵੇਂ? ਕੁਝ ਸੰਸਕਾਰ ਆਪਣੇ ਪਿੱਛੋਂ ਆਏ, ਕੁਝ ਸੰਸਕਾਰ ਇੱਥੋਂ ਮਿਲਣਗੇ। ਦੋਵੇਂ ਸੰਸਕਾਰ ਪਿਛਲੇ ਤੇ ਹੋਣ ਵਾਲੇ ਵਰਤਮਾਨ ਸਮੇਂ ਦੇ ਮਿਲ ਕੇ ਸਾਧ ਸੰਗਤ ਮਨ ਬਣੇਗਾ। ਪਰ ਸੰਗਤ ਦਾ ਸਾਧ ਸੰਗਤ ਅਸਰ ਇੰਨਾ ਪੈਂਦਾ ਵੀ ਪਿਛਲੇ ਸੰਸਕਾਰ ਵੀ ਬਦਲ ਦੇਵੇ ਤੇ ਹੋਣ ਵਾਲੀ ਮੈਲ ਵੀ ਨਾ ਚੜ੍ਹਨ ਦੇਵੇ। ਸੰਗਤ ਦਾ ਇੰਨਾ ਅਸਰ, ਕਹਿੰਦੇ ਨੇ ਜਿਹੋ ਜਿਹੀ ਸੰਗਤ ਵਿੱਚ ਬੰਦਾ ਜਾ ਕੇ ਬੈਠੇਗਾ ਉਹੋ ਜਿਹੇ ਕਰਮ ਬਣ ਜਾਣਗੇ। ਜਿਹੋ ਜਿਹੇ ਕਰਮ ਬਣ ਜਾਣਗੇ ਉਹੋ ਜਿਹਾ ਸਾਧ ਸੰਗਤ ਸੁਭਾਅ ਬਣ ਜਾਵੇਗਾ। ਜਿਹੋ ਜਿਹਾ ਸੁਭਾਅ ਬਣ ਜਾਵੇਗਾ ਉਹੋ ਜਿਹੇ ਫੁਰਨੇ ਬਣ ਜਾਣਗੇ। ਜਿਹੋ ਜਿਹੇ ਫੁਰਨੇ ਬਣ ਜਾਣਗੇ ਉਹੋ ਜਿਹਾ ਬੰਦੇ ਦਾ ਮਨ ਬਣ ਜਾਵੇਗਾ, ਕਿਉਂਕਿ ਫੁਰਨਿਆਂ ਨੂੰ ਹੀ ਮਨ ਕਹਿੰਦੇ ਆ। ਜੇ ਮੰਦੀ ਬਿਰਤੀ ਵਾਲਾ ਬੰਦਾ ਚੰਗਿਆਂ ਦੀ ਸੰਗਤ ਵਿੱਚ ਬੈਠਣ ਲੱਗ ਪਏ ਤੇ ਸਾਧ ਸੰਗਤ ਉਹ ਕਰਮ ਚੰਗੇ ਕਰਨ ਲੱਗ ਪਏਗਾ। ਕਰਮ ਚੰਗਾ ਕਰੇਗਾ ਤੇ ਉਹਦਾ ਸੁਭਾਅ ਚੰਗਾ ਬਣ ਜਾਣਾ। ਸੁਭਾਅ ਚੰਗਾ ਬਣ ਗਿਆ ਤੇ ਅੰਦਰ ਫੁਰਨੇ ਚੰਗੇ ਬਣਨਗੇ। ਫੁਰਨੇ ਚੰਗੇ ਬਣ ਗਏ ਤੇ ਲੋਕਾਂ ਕਹਿਣਾ ਚੰਗਾ ਮਨ, ਚੰਗੇ ਮਨ ਵਾਲਾ ਬੰਦਾ ਪਾਈਏ, ਬੜਾ ਮਨ ਦਾ ਬੜਾ ਚੰਗਾ ਬੰਦਾ। ਲੋਕ ਇਉਂ ਕਹਿੰਦੇ ਆ ਕਿਉਂਕਿ ਉਹਦੇ ਫੁਰਨੇ ਚੰਗੇ ਆ। ਫੁਰਨੇ ਸੁਭਾਅ ਤੋਂ ਬਣੇ ਆ, ਸੁਭਾਅ ਕਰਮਾਂ ਤੋਂ ਬਣੇ ਆ, ਤੇ ਕਰਮ ਸਾਧ ਸੰਗਤ ਜਿਹੜੇ ਆ ਇਹ ਸੰਗਤ ਤੋਂ ਬਣੇ ਆ, ਕਰਮ ਸੰਗਤ ਤੋਂ ਬਣਦੇ ਆ। ਬਹੁਤ ਚੰਗਾ ਬੰਦਾ ਸਾਧ ਸੰਗਤ ਕੁਸੰਗ ਦੇ ਵਿੱਚ ਜਾ ਕੇ ਬੈਠਣ ਲੱਗ ਪਏ ਤੇ ਉਸੇ ਤਰ੍ਹਾਂ ਦਾ ਹੀ ਹੋ ਜਾਏਗਾ, ਤੇ ਬਹੁਤ ਕੁਸੰਗੀ ਬੰਦਾ ਚੰਗਿਆਂ ਦੀ ਸੰਗਤ ਕਰਨ ਲੱਗ ਪਏ ਤੇ ਲੋਕ ਕਹਿੰਦੇ ਸੁਣੇ ਆਪਾਂ ਵੀ ਬੜਾ ਬਦਲ ਗਿਆ ਭਾਈ ਇਹ ਕੀ ਬਦਲ ਗਿਆ, ਕੋਈ ਬੰਦੇ ਦਾ ਨੱਕ ਮੂੰਹ ਨੀ ਸਾਧ ਸੰਗਤ ਬਦਲ ਗਿਆ, ਹੱਥ ਪੈਰ ਨੀ ਬਦਲ ਗਏ, ਕੋਈ ਸਰੀਰ ਦੇ ਅੰਗਾਂ ਦਾ ਸਰੂਪ ਨੀ ਬਦਲਿਆ, ਸਿਰਫ ਬੰਦੇ ਦੀ ਸੋਚ ਬਦਲੀ, ਫੁਰਨੇ ਬਦਲੇ, ਸੁਭਾਅ ਬਦਲਿਆ ਤੇ ਕਹਿ ਦਿੱਤਾ ਮਨ ਬਦਲ ਗਿਆ, ਬੰਦਾ ਬਦਲ ਗਿਆ। ਚੰਗਿਆਂ ਦੀ ਸੰਗਤ ਕਰਨ ਲੱਗ ਪਿਆ, ਕਰਮ ਚੰਗੇ ਕਰਨ ਲੱਗ ਪਿਆ, ਕਰਮ ਚੰਗੇ ਕਰਨ ਲੱਗ ਪਿਆ ਤੇ ਸਾਧ ਸੰਗਤ ਸੁਭਾਅ ਚੰਗਾ ਬਣ ਗਿਆ, ਸੁਭਾਅ ਚੰਗਾ ਬਣ ਗਿਆ ਫੁਰਨੇ ਚੰਗੇ ਬਣ ਗਏ, ਫੁਰਨੇ ਚੰਗੇ ਬਣ ਗਏ ਤੇ ਮਨ ਆਪੇ ਚੰਗਾ ਬਣ ਗਿਆ। ਸੰਗਤ ਨੇ ਹੀ ਸਾਧ ਸੰਗਤ ਅਸਰ ਕਰਨਾ ਕਹਿੰਦੇ ਨੇ, ਮਨ ਮੈਲੈ ਸਭ ਕੁਛ ਮੈਲਾ, ਤਨ ਧੋਤੈ ਮਨ ਹਸ਼ਾ ਨਾ ਹੋਏ। ਜੇ ਮਨ ਸਾਧ ਸੰਗਤ ਮੈਲਾ ਤੇ ਸਭ ਕੁਝ ਮੈਲਾ ਹੀ ਆ, ਤਨ ਨੂੰ ਜਿੰਨਾ ਮਰਜ਼ੀ ਮਾਂਜੀ ਜਾਏ ਕੋਈ ਫਿਰ ਕੋਈ ਪਵਿੱਤਰਤਾ ਨਹੀਂ ਇਹਦੀ ਹੈ। ਮਨ ਮੈਲੈ ਸਭ ਕੁਛ ਮੈਲਾ, ਬੰਦੇ ਦਾ ਮਨ ਮੈਲਾ ਤੇ ਉਹਦਾ ਵੇਖਣਾ ਮੈਲਾ, ਉਹਦਾ ਬੋਲਣਾ ਮੈਲਾ, ਉਹਦਾ ਸੁਣਨਾ ਮਾੜਾ, ਫਿਰ ਸਾਧ ਸੰਗਤ ਉਹਦੇ ਹੱਥਾਂ ਨਾਲ ਕੀਤਾ ਕਰਮ ਮੈਲਾ, ਪੈਰਾਂ ਨਾਲ ਚੱਲ ਕੇ ਗਿਆ ਸਾਧ ਸੰਗਤ ਜਿੱਥੇ ਉਹ ਕਸੰਗ ਤੇ ਕਸੰਗ ਅੱਗੇ ਮੈਲਾ। ਬੰਦੇ ਦਾ ਮੰਦ ਫੁਰਨਾ ਬੰਦ ਹੋ ਜਾਵੇ, ਉਹਦਾ ਵੇਖਣਾ ਪਵਿੱਤਰ, ਉਹਦਾ ਬੋਲਣਾ ਪਵਿੱਤਰ, ਉਹਦਾ ਸੁਣਨਾ ਪਵਿੱਤਰ, ਉਹਦੇ ਹੱਥਾਂ ਨਾਲ ਕਰਮ ਕਰਨੇ ਪਵਿੱਤਰ ਤੇ ਪੈਰਾਂ ਨਾਲ ਸੰਗਤ ਵਿੱਚ ਚੱਲ ਕੇ ਜਾਣਾ ਪਵਿੱਤਰ। ਸਿਰਫ ਮਨ ਦੇ ਫੁਰਨੇ ਬਦਲਣ ਨਾਲ ਹੀ, ਸਿਰਫ ਸੰਗਤ ਬਦਲੀ ਤੇ ਮਨ ਦੇ ਫੁਰਨੇ ਬਦਲ ਗਏ, ਮਨ ਦੇ ਫੁਰਨੇ ਬਦਲੇ ਤੇ ਸਾਧ ਸੰਗਤ ਸਮਝ ਲਓ ਵੀ ਬੰਦੇ ਦਾ ਸੰਸਕਾਰ, ਬੰਦੇ ਦਾ ਜੀਵਨ ਬਦਲ ਗਿਆ। ਮਨ ਮੇਰੇ ਏਕੋ ਨਾਮ ਧਿਆਏ, ਸਰਬ ਸੁਖਾ ਸੁਖੀ ਉਪਜੈ ਦਰਗਹਿ ਪੈਦਾ ਜਾਇ ਰਹਾਓ, ਜਨਮ ਮਰਨ ਕਾ ਭਾਉ ਗਿਆ ਭਾਉ ਭਗਤ ਗੋਪਾਲ। ਪ੍ਰੇਮਾ ਭਗਤੀ ਪਰਮੇਸ਼ਰ ਦੀ ਕਰੀਏ ਤੇ ਜਨਮ ਮੌਤ ਤੋਂ ਸਾਧ ਸੰਗਤ ਬੰਦਾ ਬਚ ਜਾਂਦਾ। ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ, ਆ ਬਚਨ ਸਾਧ ਸੰਗਤ ਉਹੋ ਹੀ ਆ ਗਿਆ। ਹਜ਼ੂਰ ਕਹਿੰਦੇ ਨੇ ਸਾਧੂ ਸੰਗਤ ਨਿਰਮਲਾ, ਸਾਧੂਆਂ ਦੀ ਸੰਗਤ ਕੀਤਿਆਂ ਮਨ ਨਿਰਮਲ ਹੁੰਦਾ, ਮਨ ਧੋਤਾ ਜਾਂਦਾ, ਮਨ ਦੀ ਮੈਲ ਉਤਰਦੀ ਹੈ। ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ, ਪਰ ਸਾਧੂਆਂ ਦੀ ਸੰਗਤ ਵੀ ਸਾਧ ਸੰਗਤ ਤਾਂ ਬੰਦਾ ਕਰ ਸਕਦਾ ਜੇ ਪਰਮੇਸ਼ਰ ਆਪ ਕਿਰਪਾ ਕਰੇ, ਜਾਂ ਫਿਰ ਨਿਰਮਲ ਮਨ ਵਾਲਿਆਂ ਦੀ ਪਾਲਣਾ ਸਾਧ ਸੰਗਤ ਪਰਮੇਸ਼ਰ ਆਪ ਨੇੜੇ ਹੋ ਕੇ ਕਰਦਾ, ਉਵੇਂ ਉਹ ਸਾਰਿਆਂ ਦੀ ਪਾਲਣਾ ਕਰਦਾ ਪਰਮੇਸ਼ਰ। ਨਿਰਮਲ ਮਨ ਵਾਲਿਆਂ ਦੀ ਵੱਖਰੀ ਪਾਲਣਾ ਕਿਉਂ ਆਖਿਆ? ਕਿਉਂਕਿ ਤਿਨਕੀ ਬਰਕਤ ਖਾਹੇ ਕਈ ਅਸੰਖ ਕਰੋੜੇ, ਤਿਨਕੀ ਬਰਕਤ ਖਾਹੇ ਅਸੰਖ ਕਰੋੜੇ, ਇੱਕ ਨਿਰਮਲ ਮਨ ਵਾਲੇ ਦੀ ਬਰਕਤ ਨਾਲ ਅਸੰਖਾਂ ਕਰੋੜਾਂ ਲੋਕ ਸਾਧ ਸੰਗਤ ਹੋਰ ਖਾਂਦੇ ਆ। ਕਈਆਂ ਦੇ ਸਾਧ ਸੰਗਤ ਜੀਵਨ ਦਾਨ ਦਾ ਉਹਦੀ ਸੰਗਤ ਹੀ ਸਾਧਨ ਬਣ ਜਾਂਦੀ ਹੈ, ਜਿਸ ਦਾ ਮਨ ਪਵਿੱਤਰ ਹੋ ਗਿਆ, ਮਨ ਨਿਰਮਲ ਹੋ ਗਿਆ ਹੋਵੇ, ਕਿਉਂਕਿ ਉਹਨਾਂ ਦੀ ਸੰਗਤ ਵਿੱਚ ਬੈਠਣ ਕਰਕੇ ਹੀ ਪਰਮਾਤਮਾ ਬਖਸ਼ ਦਿੰਦਾ ਕਈਆਂ ਨੂੰ। ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ, ਉਹ ਪ੍ਰਤਪਾਲਣਾ ਸਾਧ ਸੰਗਤ ਫਿਰ ਨਿਰਮਲ ਮਨ ਵਾਲਿਆਂ ਦੀ, ਸਾਧੂਆਂ ਦੀ ਸੰਗਤ ਕਰਨ ਵਾਲਿਆਂ ਦੀ ਕਰਦਾ, ਕਿਉਂਕਿ ਸਾਧੂਆਂ ਦੀ ਸੰਗਤ ਵਿੱਚ ਹੌਲੀ ਹੌਲੀ ਸਾਧ ਸੰਗਤ ਮਨ ਨਿਰਮਲ ਹੋ ਜਾਂਦਾ। ਅੱਗੇ ਮੈਂ ਇੱਕ ਵਾਰੀ ਬੇਨਤੀ ਕੀਤੀ ਸੀ ਸਾਧ ਸੰਗਤ ਪਿਛਲੇ ਦਿਨਾਂ ਵਿੱਚ ਵੀ ਉਹ ਜਿਹੜਾ ਭਾਈ ਸਾਧੂ ਬਾਬਾ ਹਰਨਾਮ ਸਿੰਘ ਜੀ ਦੇ ਕੋਲੇ ਆਇਆ ਸੀ, ਜੇ ਗੁਰਦੁਆਰੇ ਵਿੱਚ ਆਣ ਕੇ ਰਹਿਣ ਲੱਗ ਪਿਆ ਤੇ ਵਾਹਿਗੁਰੂ ਕਰਨ ਲੱਗ ਪਿਆ, ਮਹਾਰਾਜ ਦੀ ਕਿਰਪਾ ਵੀ ਹੋ ਗਈ। ਜੇ ਆਪਣੇ ਭਰਾ ਕੋਲੇ ਲੁਧਿਆਣੇ ਚਲੇ ਗਿਆ, ਉੱਥੇ ਟੈਲੀ ਵਾਚਣ ਲੱਗ ਪਿਆ ਤੇ ਸਾਧ ਸੰਗਤ ਮੁੜ ਕੇ ਟੈਲੀਵਿਜ਼ਨ ਜੋਗਾ ਹੀ ਹੋ ਕੇ ਰਹਿ ਗਿਆ। ਮੁੜ ਕੇ ਲੜੇ ਮਹਾਂਪੁਰਸ਼ਾਂ ਨਾਲ, ਗੁਰਦੁਆਰੇ 'ਚ ਵੀ ਆਖਿਆ ਮੈਨੂੰ ਟਰਾਲੀ ਲਵਾ ਕੇ ਦਿਓ, ਉਹੀ ਜਿਹੜੀ ਗੱਲਾਂ ਕਰਦੀ ਹੈ। ਸੰਗਤ ਦਾ ਹੀ ਅਸਰ ਸਾਧ ਸੰਗਤ ਮਨ ਤੇ ਪੈ ਗਿਆ। ਵਿਦਵਾਨਾਂ ਨੇ ਆਖਿਆ ਇਹ ਜਿਹੜਾ ਮਨ ਸਾਧ ਸੰਗਤ ਇਹ ਮਰੇ ਹੋਏ ਡੱਡੂ ਵਰਗਾ ਹੁੰਦਾ, ਮਨ ਨਿਰਮਲ ਨਹੀਂ ਦਸਵੇਂ ਦੁਆਰ, ਸੰਗਤ ਕਦੀ ਨਾ ਬੰਦਾ ਛੱਡੇ। ਇਹ ਨਾ ਦਾਅਵਾ ਕਰੇ ਭਾਈ ਮੇਰਾ ਮਨ ਨਿਰਮਲ ਹੀ ਹੈ, ਜਿਵੇਂ ਕਈ ਵਾਰੀ ਸਾਧ ਸੰਗਤ ਆਪਾਂ ਬਚਨ ਸੁਣਦੇ ਹਾਂ ਵੀ ਮੈਨੂੰ ਬਾਣੀ ਪੜ੍ਹਨ ਦੀ ਜਾਂ ਸੰਗਤ ਕਰਨ ਦੀ ਕੀ ਲੋੜ ਹੈ, ਮੇਰਾ ਤੇ ਮਨ ਨਿਰਮਲ ਹੈ। ਮਨ ਦੇ ਬਾਰੇ ਸਾਧ ਸੰਗਤ ਇਹ ਵਿਚਾਰ ਕਹਿੰਦਾ ਹੀ ਉਹ ਬੰਦਾ ਜਿਹੜਾ ਸੰਸੇ ਗ੍ਰਸਤ ਆ, ਦੂਜਾ ਬੰਦਾ ਨਹੀਂ ਕਹਿੰਦਾ ਕਦੇ ਵੀ। ਜਿਹੜਾ ਬੰਦਾ ਇਹ ਕਹਿੰਦਾ ਨਾ ਮੇਰਾ ਮਨ ਨਿਰਮਲ ਹੀ ਹੈ, ਉਹਦਾ ਮਨ ਅਸਲ ਵਿੱਚ ਸਾਧ ਸੰਗਤ ਸੰਸਿਆਂ ਵਿੱਚ ਆ, ਸੰਸੇ ਵਿੱਚ ਆ, ਕਿਉਂਕਿ ਉਹਨੇ ਅੰਦਾਜ਼ਾ ਹੀ ਲਾ ਲਿਆ ਵੀ ਮੇਰਾ ਮਨ ਨਿਰਮਲ ਹੈ। ਮਹਾਰਾਜ ਕਹਿੰਦੇ ਨਿਰਮਲ ਤੇ ਦਸਵਾਂ ਦੁਆਰ ਖੁੱਲੇ ਵਾਲੇ ਦਾ ਵੀ ਨਹੀਂ ਮਨ ਹੁੰਦਾ, ਦਸਵੇਂ ਦੁਆਰ ਚ ਗਿਆ ਹੋਇਆ ਵੀ ਮਨ ਸਾਧ ਸੰਗਤ ਵਿਗੜ ਜਾਂਦਾ ਤੇ ਫਿਰ ਕਿਵੇਂ ਆਪਾਂ ਕਹੀਏ ਮੈਨੂੰ ਸੰਗਤ ਦੀ ਲੋੜ ਨਹੀਂ, ਬਾਣੀ ਪੜ੍ਹਨ ਦੀ ਲੋੜ ਨਹੀਂ, ਨਿਤਨੇਮ ਦੀ ਨਹੀਂ ਲੋੜ, ਕਿਉਂਕਿ ਮੇਰਾ ਮਨ ਨਿਰਮਲ ਹੈ। ਮਨ ਦੀ ਤੇ ਸਾਧ ਸੰਗਤ ਉਦਾਹਰਣ ਦਿੱਤੀ ਵਿਦਵਾਨਾਂ ਨੇ, ਕਹਿੰਦੇ ਨੇ ਜਿਵੇਂ ਇੱਕ ਡੱਡੂ ਨੂੰ ਸਾਧ ਸੰਗਤ ਮਾਰ ਲਿਆ ਜਾਵੇ, ਮਾਰ ਕੇ ਉਹਨੂੰ ਧੁੱਪੇ ਰੱਖ ਕੇ ਸੁਕਾ ਦਿਓ ਕਈਆਂ ਦਿਨਾਂ ਬਾਅਦ, ਸੁੱਕੇ ਹੋਏ ਡੱਡੂ ਨੂੰ ਪੀਸ ਕੇ ਉਹਦਾ ਪਾਊਡਰ ਬਣਾ ਕੇ ਉਹਦੀ ਪੁੜੀ ਬੰਨ ਕੇ ਰੱਖ ਲਓ ਤੇ ਸਾਉਣ ਭਾਦੋਂ ਦੇ ਦਿਨਾਂ ਵਿੱਚ ਜਦੋਂ ਭਰਵਾਂ ਮੀਂਹ ਪਵੇ ਉਦੋਂ ਸਾਧ ਸੰਗਤ ਕਹਿੰਦੇ ਨੇ ਘਾਹ ਦੇ ਉੱਤੇ ਉਹ ਮਰੇ ਹੋਏ ਡੱਡੂ ਦਾ ਜਿਹੜਾ ਪੀਸ ਕੇ ਰੱਖਿਆ ਪਾਊਡਰ ਉਹਨੂੰ ਖਿਲਾਰ ਦਿਓ ਤੇ ਜਦੋਂ ਉਹਦੇ ਉੱਤੇ ਕਣੀਆਂ ਪੈਣਗੀਆਂ ਤੇ ਆਸਿਓ ਪਾਸਿਓ ਡੱਡੂ ਬੋਲਣਗੇ। ਆਪਾਂ ਵੇਖਿਆ ਇੰਡੀਆ ਦੀ ਧਰਤੀ ਤੇ ਬਹੁਤ ਮੀਂਹ ਪਵੇ ਤੇ ਪੀਲੇ ਪੀਲੇ ਡੱਡੂ ਨਿਕਲ ਕੇ ਬੋਲਦੇ ਧਰਤੀ ਵਿੱਚੋਂ ਹੀ। ਕਹਿੰਦੇ ਜਦੋਂ ਡੱਡੂ ਬੋਲਣਗੇ ਤੇ ਉਸ ਡੱਡੂ ਦੇ ਪਾਊਡਰ ਉੱਤੇ ਮੀਂਹ ਪਵੇਗਾ, ਉਹਦੇ ਤੋਂ ਨਿੱਕੀਆਂ ਨਿੱਕੀਆਂ ਡੱਡੀਆਂ ਪੈਦਾ ਹੋ ਜਾਣਗੀਆਂ ਉਸੇ ਵੇਲੇ। ਮਰੇ ਹੋਏ ਡੱਡੂ ਤੋਂ ਸਾਧ ਸੰਗਤ ਡੱਡੀਆਂ ਬਣ ਜਾਣਗੀਆਂ, ਮੀਂਹ ਪੈਣ ਕਰਕੇ ਤੇ ਡੱਡੂਆਂ ਦੇ ਬੋਲਣ ਕਰਕੇ। ਇਸੇ ਤਰ੍ਹਾਂ ਸਾਧਿਆ ਹੋਇਆ ਮਨ ਵੀ ਸਾਧ ਸੰਗਤ ਸੰਗਤ ਵਿੱਚ ਜਾਣ ਕਰਕੇ ਉਸੇ ਤਰ੍ਹਾਂ ਦੀਆਂ ਆਵਾਜ਼ਾਂ ਕੱਢਣ ਲੱਗ ਪਏਗਾ। ਸੰਗਤ ਦਾ ਹੀ ਸਿੱਧਾ ਅਸਰ ਮਨ ਉੱਤੇ ਪੈਣਾ। ਜਿਵੇਂ ਦੀ ਸੰਗਤ ਜੈਸਾ ਸੇਵਾ ਤੈਸੋ ਹੋਏ, ਮਹਾਰਾਜ ਦੇ ਸਾਧ ਸੰਗਤ ਵਚਨ। ਬਹੁਤ ਆਪਾਂ ਸਾਧ ਸੰਗਤ ਵਿਗੜੇ ਬੰਦੇ ਵੀ ਕਈਆਂ ਦਾ ਜੀਵਨ ਆਪਾਂ ਸੁਣਦੇ ਹਾਂ, ਪੜ੍ਹਦੇ ਹਾਂ, ਵੇਖਦੇ ਵੀ ਹਾਂ ਵੀ ਪਹਿਲਾਂ ਬੰਦਾ ਹੋਰ ਤਰ੍ਹਾਂ ਦਾ ਹੁੰਦਾ, ਸੰਗਤ ਕਰਨ ਲੱਗ ਪਵੇ ਤੇ ਸਾਧ ਸੰਗਤ ਹੋਰ ਤਰ੍ਹਾਂ ਦਾ ਬਣ ਜਾਂਦਾ। ਬਹੁਤ ਵਿਗੜੇ ਮਨ ਵਾਲੇ ਵੀ ਸਾਧ ਸੰਗਤ ਗੁਰਮੁਖ ਬਣੇ ਆਪਾਂ ਵੇਖੇ। ਬਾਬਾ ਖੜਕ ਸਿੰਘ ਜੀ ਦੀ ਸਾਰੀ ਦੁਨੀਆਂ ਹੀ ਵਡਿਆਈ ਕਰਦੀ ਹੈ, ਜਿਨ੍ਹਾਂ ਨੇ ਸਾਧ ਸੰਗਤ ਲੰਗਰ ਬਣਾਇਆ ਗੁਰੂ ਰਾਮਦਾਸ ਮਹਾਰਾਜ ਜੀ ਦਾ, ਜਿੱਥੇ ਹਜ਼ਾਰਾਂ ਲੋਕ ਰੋਜ਼ ਬੈਠ ਕੇ ਪ੍ਰਸ਼ਾਦਾ ਛਕਦੇ ਆ ਸੰਗਤ ਰੂਪ ਵਿੱਚ। ਉਹ ਬਾਬਾ ਖੜਕ ਸਿੰਘ ਜੀ ਦਾ ਪਹਿਲਾ ਜੀਵਨ ਪੜ੍ਹੀਏ ਤੇ ਸਾਧ ਸੰਗਤ ਜੀ ਹੋਰ ਤਰ੍ਹਾਂ ਦਾ ਸੀ, ਪਰ ਕਿਸੇ ਮਹਾਤਮਾ ਦਾ ਮੇਲ ਹੋਇਆ, ਐਸਾ ਪਲਟਾ ਮਨ ਨੇ ਖਾਧਾ, ਉਹ ਸਾਧ ਸੰਗਤ ਗੁਰਮੁਖ ਬਣ ਗਏ। ਕਿਉਂਕਿ ਵਿਦਵਾਨਾਂ ਆਖਿਆ ਜਿਹੜਾ ਮਨ ਹੈ ਸਾਧ ਸੰਗਤ, ਇੱਕ ਬਣਿਓ ਆਤਮਾ ਨਾਲ ਜੁੜਿਆ, ਦੂਜੇ ਬਣਿਓ ਸੰਸਾਰ ਨਾਲ। ਮਨ ਨੂੰ ਜਿਹੜੀ ਤਾਕਤ ਮਿਲਦੀ ਹੈ ਇਹ ਆਤਮਾ ਕੋਲੋਂ ਮਿਲਦੀ, ਜਿਹੜੇ ਵਿਚਾਰ ਮਿਲਦੇ ਆ ਸੰਸਾਰ ਚੋਂ ਮਿਲਦੇ ਆ। ਕਿਹੋ ਜਿਹੇ ਵਿਚਾਰ ਸਾਧ ਸੰਗਤ ਮਨ ਨੂੰ ਮਿਲ ਰਹੇ ਆ, ਉਸੇ ਤਰ੍ਹਾਂ ਦਾ ਹੀ ਸੁਭਾਅ ਬੰਦੇ ਦਾ ਹੋਵੇਗਾ। ਚੰਗਿਆਂ ਬੰਦਿਆਂ 'ਚ ਬੈਠੇਗਾ ਤੇ ਵਿਚਾਰ ਚੰਗੇ ਮਿਲਣਗੇ, ਵਿਚਾਰ ਚੰਗੇ ਮਿਲਣਗੇ ਤੇ ਸੰਸਕਾਰ ਚੰਗੇ ਬਣ ਜਾਣਗੇ, ਮਨ ਚੰਗਾ ਬਣ ਜਾਵੇਗਾ, ਸੁਭਾਅ ਚੰਗਾ ਬਣ ਜਾਵੇਗਾ, ਗੁਰਮੁਖ ਬਣ ਜਾਵੇਗਾ ਬੰਦਾ, ਲੋਕ ਆਖਣਗੇ ਗੁਰਮੁਖ ਹੈ। ਤੇ ਜੇ ਵਿਚਾਰ ਸਾਧ ਸੰਗਤ ਨੂੰ ਮੰਦੇ ਮਿਲਣ ਲੱਗ ਪਏ, ਤਾਕਤ ਤੇ ਆਤਮਾ ਕੋਲੋਂ ਲੈਂਦਾ ਮਨ, ਵਿਚਾਰ ਤੇ ਸੰਸਾਰ ਚੋਂ ਹੀ ਲੈਣੇ ਹਨ, ਵਿਚਾਰ ਮੰਦੇ ਮਿਲਣ ਲੱਗ ਪਏ ਤੇ ਆਤਮਾ ਦੀ ਤਾਕਤ ਨਾਲ ਇਹੋ ਹੀ ਮਨ ਸਾਡਾ ਦੁਸ਼ਮਣ ਬਣ ਜਾਂਦਾ। ਐਸਾ ਦੁਸ਼ਮਣ ਫਿਰ ਸਾਧ ਸੰਗਤ ਇਹ ਇੰਦਰੀਆਂ ਨੂੰ ਪ੍ਰੇਰਦਾ, ਗਿਆਨ ਇੰਦਰੀਆਂ ਨੂੰ, ਕਰਮ ਇੰਦਰੀਆਂ ਨੂੰ, ਅੱਖਾਂ ਨੂੰ ਪ੍ਰੇਰੇਗਾ, ਕੰਨਾਂ ਨੂੰ ਪ੍ਰੇਰੇਗਾ, ਰਸਨਾਂ ਨੂੰ ਪ੍ਰੇਰੇਗਾ, ਤੇ ਫਿਰ ਸਾਧ ਸੰਗਤ ਇਹ ਮਾੜੇ ਸੰਸਕਾਰ ਬਣਾ ਦੇਗਾ, ਮਾੜੀ ਪ੍ਰਾਲਭ। ਜਿਵੇਂ ਵਿਦਵਾਨਾਂ ਨੇ ਆਖਿਆ ਅੱਠ ਪ੍ਰਕਾਰ ਦਾ ਵਿਕਾਰ ਹੁੰਦਾ ਜਿਹੜਾ ਮਨ ਵਿੱਚੋਂ ਹੀ ਸਾਧ ਸੰਗਤ ਨਿਕਲਦਾ। ਸਰਵਣ ਸਿਮਰਨ ਕੀਰਤਨ ਚਿਤਵਨ ਬਾਤ ਅਕੰਤ ਦ੍ਰਿੜ ਸੰਕਲਪ ਪ੍ਰਯਤਨ ਤਨ ਪ੍ਰਾਪਤ ਅਸ਼ਟਕ ਹੰਤ। ਵਿਦਵਾਨਾਂ ਨੇ ਲਿਖਿਆ ਕਹਿੰਦੇ ਆ ਮਨ ਦਾ ਫੁਰਨਾ ਜੇ ਅੱਠ ਤਰ੍ਹਾਂ ਦੇ ਵਿਕਾਰ ਪੈਦਾ ਕਰ ਦਿੰਦਾ ਇੱਕ ਪਲ ਵਿੱਚ, ਅੱਠ ਤਰ੍ਹਾਂ ਦੇ ਪਾਪ। ਸਰਵਣ ਸਿਮਰਨ ਕੀਰਤਨ ਚਿਤਵਨ ਬਾਤ ਅਕੰਤ ਦ੍ਰਿੜ ਸੰਕਲਪ ਪ੍ਰਯਤਨ ਤਨ ਪ੍ਰਾਪਤ ਅਠਵਾਂ ਪ੍ਰਾਪਤ ਅਸ਼ਟਕ ਹੰਤ। ਇਹਦੀ ਮੈਂ ਵਿਆਖਿਆ ਕਰਾਂ ਤੇ ਸਾਧ ਸੰਗਤ ਕਿੰਨਾ ਸਮਾਂ ਲੱਗੇਗਾ, ਪਰ ਹੈ ਸਿਰਫ ਇਹ ਮਨ ਦਾ ਫੁਰਨਾ। ਅੱਠ ਪਾਪ ਬੰਦੇ ਕੋਲੋਂ ਕਰਵਾ ਦਿੰਦਾ ਇੱਕ ਪਲ ਚ, ਫੁਰਨਾ ਬਦਲ ਗਿਆ। ਤੇ ਬਦਲੇਗਾ ਕਿਵੇਂ? ਕਸੰਗਤ ਵਿੱਚ ਜਾਣ ਕਰਕੇ। ਕਸੰਗੀ ਬੰਦਾ ਸੰਗਤ ਚ ਆ ਜਾਵੇ ਤੇ ਉਹ ਹੀ ਫੁਰਨਾ ਉਹਦਾ ਸਾਧ ਸੰਗਤ ਬਦਲ ਕੇ ਚੰਗਾ ਬਣ ਜਾਵੇਗਾ। ਇਸ ਕਰਕੇ ਮਨ ਮੇਰੇ ਏਕੋ ਨਾਮ ਧਿਆਏ, ਰਹਾਉ ਦੀਆਂ ਪੰਕਤੀਆਂ। ਹੇ ਮਨਾ, ਇੱਕ ਨਾਮ ਜਪਿਆ ਕਰ, ਨਾਮ ਨਿਰਮਲ ਹੈ, ਤੂੰ ਵੀ ਅੰਦਰੋਂ ਨਿਰਮਲ ਹੋ ਜਾਵੇਂਗਾ। ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ। ਕਹਿੰਦੇ ਸਾਧੂਆਂ ਦੀ ਸੰਗਤ ਕੀਤੇ ਆ ਮਨ ਨਿਰਮਲ ਬਣਦਾ, ਸੁਭਾਅ ਨਿਰਮਲ ਬਣਦਾ, ਫੁਰਨੇ ਨਿਰਮਲ ਹੋ ਜਾਂਦੇ ਆ, ਕਰਮ ਨਿਰਮਲ ਕਰਨ ਲੱਗ ਪੈਂਦਾ ਬੰਦਾ। ਗੁਰਮੁਖਾਂ ਦੀ ਸੰਗਤ ਕੀਤੇ ਆ ਜਨਮ ਮਰਨ ਕੀ ਮਲ ਕੱਟੀ ਆ, ਗੁਰਦਰਸ਼ਨ ਦੇਖ ਨਿਹਾਲ। ਜਨਮ ਮਰਨ ਦੀ ਸਾਧ ਸੰਗਤ ਜਿਹੜੀ ਇਹ ਮੈਲ ਆ ਨਾ ਸੰਸਕਾਰਾਂ ਕਰਕੇ, ਇਹ ਕੱਟੀ ਜਾਂਦੀ। ਫਿਰ ਗੁਰੂ ਦੇ ਦਰਸ਼ਨ ਦੇਖਿਆ ਬੰਦਾ ਨਿਹਾਲ, ਨਿਹਾਲ ਦੇ ਅਰਥ ਹੁੰਦੇ ਦੁੱਖਾਂ ਤੋਂ ਰਹਿਤ ਹੋਣਾ। ਨਿਹਾਲ ਹਾਲ ਆਪਾਂ ਉਹਦੇ ਕੀ ਹਾਲ, ਕੋਈ ਕਹਿੰਦਾ ਚੰਗਾ, ਕੋਈ ਕਿਸੇ ਤਰ੍ਹਾਂ ਦਾ। ਨਿਹਾਲ ਦਾ ਅਰਥ ਹੈ ਦੁੱਖਾਂ ਤੋਂ ਰਹਿਤ। ਗੁਰਦਰਸ਼ਨ ਦੇਖ ਨਿਹਾਲ, ਮਹਾਰਾਜ ਕਹਿੰਦੇ ਨਦਰੀ ਨਦਰ ਨਿਹਾਲ, ਇੱਕ ਕਿਰਪਾ ਦ੍ਰਿਸ਼ਟੀ ਨਾਲ ਸਾਰੇ ਦੁੱਖ ਕੱਟ ਦਿੱਤੇ। ਥਾਂ ਥਨੰਤਰ ਰਾਵ ਰਹਿਆ ਪਾਰ ਬ੍ਰਹਮ ਪ੍ਰਭ ਸੋਏ, ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਥਾਵਾਂ ਤੇ ਵਸਿਆ ਦਿਸਣ ਲੱਗ ਪੈਂਦਾ ਉਹਨਾਂ ਗੁਰਮੁਖਾਂ ਨੂੰ ਜਿਹੜੇ ਸਾਧ ਸੰਗਤ ਸਾਧੂਆਂ ਦੀ ਸੰਗਤ ਕਰਨ ਵਾਲੇ ਆ। ਸਭਨਾ ਦਾਤਾ ਏਕ ਹੈ ਦੂਜਾ ਨਾ ਹੀ ਕੋਏ, ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਭ ਜੀਵਾਂ ਦਾ ਇੱਕੋ ਹੀ ਸਾਧ ਸੰਗਤ ਪਾਲਕ ਹੈ, ਹੋਰ ਦੂਸਰਾ ਕੋਈ ਨਹੀਂ। ਤਿਸ ਸਰਣਾਈ ਛੁੱਟੀ ਹੈ ਕੀਤਾ ਲੋੜੇ ਸੋ ਹੋਏ, ਉਹਦੀ ਸ਼ਰਨ ਵਿੱਚ ਜਾ ਕੇ ਹੀ ਸਾਧ ਸੰਗਤ ਛੁਟਕਾਰਾ ਹੋਵੇਗਾ। ਪਰ ਉਹਦੀ ਸ਼ਰਨ ਵਿੱਚ ਜਾ ਕੇ ਵੀ ਸਾਧ ਸੰਗਤ ਇਸੇ ਗੱਲ ਨੂੰ ਸੱਤ ਕਰਕੇ ਮੰਨਣਾ ਵੀ ਜੋ ਤੂੰ ਕਰਦਾ ਉਹੋ ਹੀ ਚੰਗਾ। ਕੀਤਾ ਲੋੜੇ ਸੋ ਹੋਏ, ਜੋ ਕਰਨਾ ਚਾਹੁੰਦਾ ਉਹ ਹੁੰਦਾ ਹੈ। ਉਹਦੀ ਸ਼ਰਨ ਵਿੱਚ ਜਾ ਕੇ ਸਾਧ ਸੰਗਤ ਉਹਦੇ ਨਾਲ ਕੋਈ ਲੜਨਾ ਨਹੀਂ, ਕੋਈ ਉਲਾਂਭਾ ਨਹੀਂ ਦੇਣਾ ਭਾਈ ਤੂੰ ਇਹ ਕੀ ਕਰ ਦਿੱਤਾ, ਇਹ ਕਿਉਂ ਕੀਤਾ। ਕਈ ਵਾਰੀ ਸਾਧ ਸੰਗਤ ਬੰਦਾ ਕਿਸੇ ਉੱਤੇ ਕੋਈ ਐਸਾ ਸਮਾਂ ਬਣ ਜਾਵੇ ਤੇ ਅਫਸੋਸ ਕਰਨ ਗਿਆ, ਉਹ ਕਹਿੰਦਾ ਜੀ ਰੱਬ ਨੇ ਚੰਗਾ ਨਹੀਂ ਕੀਤਾ, ਵੇਖੋ ਰੱਬ ਨਹੀਂ ਸਾਧ ਸੰਗਤ ਕਦੀ ਵੀ ਮਾੜਾ ਕਰਦਾ, ਬੰਦੇ ਨੂੰ ਚੰਗਾ ਨਹੀਂ ਲੱਗਦਾ ਇਹ ਵੱਖਰੀ ਗੱਲ ਹੈ। ਪਰਮੇਸ਼ੁਰ ਕਿਸੇ ਨਾਲ ਈਰਖਾ ਨਹੀਂ ਕਰਦਾ, ਨਾ ਉਹ ਪਾਖੀ ਕਰਦਾ ਕਿਸੇ ਦਾ। ਚੰਗੇ ਕਰਮ ਨੇ ਫਲ ਚੰਗਾ, ਮੰਦੇ ਕਰਮ ਜੈਸਾ ਬੀਜੈ ਤੈਸਾ ਖਾਸਾ, ਮਹਾਰਾਜ ਦੇ ਬਚਨ। ਤਿਸ ਸਰਣਾਈ ਛੁੱਟੀਆ ਕੀਤਾ ਲੋੜੇ ਸੋ ਹੋਏ, ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ। ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ੁਰ ਵਸਿਆ ਸਾਧ ਸੰਗਤ ਉਹ ਸ਼੍ਰੋਮਣੀ ਨੇ। ਤਿੰਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ, ਉਹਨਾਂ ਦੀ ਸੋਭਾ ਸਾਧ ਸੰਗਤ ਫਿਰ ਨਿਰਮਲੀ ਹੈ। ਸਾਰੇ ਸੰਸਾਰ ਉੱਤੇ ਉਹਨਾਂ ਦੀ ਸੋਭਾ ਹੁੰਦੀ ਹੈ ਤੇ ਸੋਭਾ ਵੀ ਨਿਰਮਲ। ਦੋ ਤਰ੍ਹਾਂ ਨਾਲ ਸਾਧ ਸੰਗਤ ਬੰਦਾ ਮਸ਼ਹੂਰ ਹੁੰਦਾ, ਖੋਟੇ ਕਰਮਾਂ ਵਾਲਾ ਬੰਦਾ ਵੀ ਮਸ਼ਹੂਰ ਹੈ ਤੇ ਚੰਗੇ ਕਰਮਾਂ ਵਾਲਾ ਵੀ। ਖੋਟੇ ਕਰਮਾਂ ਵਾਲੇ ਬੰਦੇ ਨੂੰ ਲੋਕ ਉਸੇ ਕਰਮਾਂ ਕਰਕੇ ਚੇਤੇ ਕਰਦੇ ਹੈ ਤੇ ਚੰਗੇ ਕਰਮਾਂ ਵਾਲੇ ਨੂੰ ਸਾਧ ਸੰਗਤ ਉਹਦੇ ਨਿਰਮਲ ਕਰਮਾਂ ਕਰਕੇ। ਤਿੰਨ ਕੀ ਸੋਭਾ ਨਿਰਮਲੀ, ਗੁਰਮੁਖਾਂ ਦੀ ਸੋਭਾ ਸਾਧ ਸੰਗਤ ਨਿਰਮਲੀ ਹੁੰਦੀ ਹੈ। ਗੁਰਮੁਖਾਂ ਦੀ ਵਡਿਆਈ ਪਰਮੇਸ਼ੁਰ ਵਿੱਚ ਪਰਮਾਤਮਾ ਆਪ ਕਰਵਾਉਂਦਾ। ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿੰਨ ਕੁਰਬਾਨ। ਸ਼ਬਦ ਦੀ ਸਮਾਪਤੀ ਤੇ ਮਹਾਰਾਜ ਕਿਰਪਾ ਕਰਦੇ ਹਨ। ਪੰਜਵੇਂ ਪਾਤਸ਼ਾਹ ਕਹਿੰਦੇ ਨੇ ਭਾਈ ਜਿਨ੍ਹਾਂ ਨੇ ਪਰਮੇਸ਼ੁਰ ਨੂੰ ਧਿਆਇਆ ਨਾ, ਜਿਨੀ ਮੇਰਾ ਪ੍ਰਭ ਧਿਆਇਆ, ਮੇਰਾ ਵਿਸ਼ੇਸ਼ਣ ਤਾਂ ਲਾਇਆ, ਅਸਲ ਵਿੱਚ ਰੱਬ ਹੀ ਮੇਰਾ, ਬਾਕੀ ਸੰਸਾਰ ਤੇ ਸਾਧ ਸੰਗਤ ਆਪਣਾ ਕੁਝ ਨਹੀਂ। ਹਜ਼ੂਰ ਕਹਿੰਦੇ ਨੇ ਮੇਰੇ ਸਤਿਗੁਰੂ ਨੂੰ, ਮੇਰੇ ਪਰਮੇਸ਼ੁਰ ਨੂੰ ਜਿਨ੍ਹਾਂ ਨੇ ਧਿਆਇਆ ਨਾਨਕ ਤਿੰਨ ਕੁਰਬਾਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ, ਉਹਨਾਂ ਤੋਂ ਬਲਹਾਰ ਜਾਂਦਾ, ਉਹਨਾਂ ਤੋਂ ਸਦਕੇ ਜਾਂਦਾ। ਵਾਰ ਨੇ ਬਲਹਾਰ ਨੇ ਲੱਖ ਬਰੀਆ, ਚੰਗਿਆਂ ਤੋਂ, ਬਖਸ਼ਿਆਂ ਤੋਂ, ਗੁਰਮੁਖਾਂ ਤੋਂ, ਰੱਬ ਨੂੰ ਧਿਆਉਣ ਵਾਲਿਆਂ ਤੋਂ। ਮਹਾਰਾਜ ਕਹਿੰਦੇ ਨੇ ਅਸੀਂ ਬਲਹਾਰ ਨੇ ਜਾਂਦੇ ਭਾਈ। ਇੱਥੇ ਸਾਧ ਸੰਗਤ ਜੀ ਸ਼ਬਦ ਦੀ ਸਮਾਪਤੀ ਹੋਈ, ਸਮਾਂ ਵੀ ਸਮਾਪਤ ਹੈ। ਬਹੁਤ ਸਾਰੀਆਂ ਭੁੱਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਦਿਆਂ ਹੁੰਦੀਆਂ ਹਨ ਹੋਈਆਂ ਭੁੱਲਾਂ ਦੀ ਸੰਗਤ ਨੇ ਖਿਮਾ ਬਖਸ਼ਣੀ ਜੀ। ਲੇਖਿਆ ਕਤਹਿ ਨ ਛੂਟੀਐ ਖਿਨ ਖਿਨ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਫਤਿਹ। ਰਾਮ।